SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਅਮਰਦੀਪ ਸ਼ੇਰਗਿੱਲ ਹੋਣਾ ਨੇ ਕੈਨਬਰਾ ਤੋਂ ਸਾਂਝ ਬਣਾਈ ਹੈ। ਉਹ ਇੱਕ ਕਲਾਕਾਰ ਨੇ, ਕਿਸ ਕਿਸਮ ਦੇ ਕਲਾਕਾਰ ਨੇ ਉਹ ਤੁਹਾਨੂੰ ਅਸੀਂ ਜਲਦੀ ਦੱਸ ਦੇਣਾ। ਆਸਟ੍ਰੇਲੀਆ ਉਹਨਾਂ ਦਾ ਪਹੁੰਚਣਾ ਹੋਇਆ ਇੱਕ ਪ੍ਰਵਾਸੀ ਵਜੋਂ ਆਪਣੇ ਪਰਿਵਾਰ ਸਮੇਤ। ਇੱਕ ਬੜਾ ਲੰਬਾ ਸਫ਼ਰ, ਤਕਰੀਬਨ 22 ਸਾਲ ਹੋ ਗਏ ਨੇ, ਪਰ ਬਾਵਜੂਦ ਇਹਦੇ ਉਹ ਬੜੀ ਸੋਹਣੀ ਪੰਜਾਬੀ ਬੋਲ ਲੈਂਦੇ ਆ। ਹਾਂਜੀ ਅਮਰਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
ਜੀ। ਦੱਸੋ ਸਾਨੂੰ, ਇੱਕ ਕਲਾਕਾਰ ਵਜੋਂ ਤੁਸੀਂ ਆਪਣੇ ਆਪ ਨੂੰ ਸਥਾਪਿਤ ਕਰ ਰਹੇ ਹੋ, ਮੈਨੂੰ ਸਮਝਾਉਣਾ ਲੋਕਾਂ ਨੂੰ ਥੋੜ੍ਹਾ ਜਿਹਾ ਔਖਾ ਹੋ ਜਾਣਾ, ਤੁਸੀਂ ਖੁਦ ਹੀ ਦੱਸ ਦਿਓ ਕਿ ਤੁਸੀਂ ਕਿਸ ਕਿਸਮ ਦੇ ਕਲਾਕਾਰ ਹੋ।
ਹਾਂਜੀ ਜੀ, ਮੈਂ ਇੱਕ ਸਕਲਪਟਰ ਹਾਂ, ਅਤੇ ਮੇਰੀ ਮੇਨ ਜਿਹੜੀ ਐਜੂਕੇਸ਼ਨਲ ਬੈਕਗ੍ਰਾਉਂਡ ਹੈ ਸਕਲਪਚਰ ਦੀ ਸਟੱਡੀ ਦੇ ਵਿੱਚ ਹੈ, ਅਤੇ ਮੇਰੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਂ ਸਕਲਪਚਰ 'ਚ ਕੀਤੀ ਹੋਈ ਹੈ। ਅਤੇ ਪਰ ਕਹਿਣ ਨੂੰ ਤੁਸੀਂ ਆਰਟਿਸਟ, ਜਿਵੇਂ ਫਾਈਨ ਆਰਟਿਸਟ, ਵਿਜੂਅਲ ਆਰਟਿਸਟ ਕਹਿ ਸਕਦੇ ਹਾਂ, ਪਰ ਜਿਹੜਾ ਮੇਰਾ ਮੇਨ ਫੀਲਡ ਹੈ ਉਹ ਸਕਲਪਚਰ ਦਾ ਹੈ।
ਅਤੇ ਜਿਹੜੀਆਂ ਤੁਸੀਂ ਤਸਵੀਰਾਂ ਖਿੱਚਦੇ ਹੋ ਅਤੇ ਉਹ ਤਸਵੀਰਾਂ ਨੂੰ ਫਿਰ ਮਿਕਸ ਕਰਦੇ ਹੋ, ਉਹਨੂੰ ਕੀ ਕਿਹਾ ਜਾਂਦਾ ਅੰਗਰੇਜ਼ੀ 'ਚ?
ਉਹਨੂੰ ਫੋਟੋ ਮੌਂਟਾਜ ਕਿਹਾ ਜਾਂਦਾ। ਉਹ ਅਲੱਗ ਅਲੱਗ ਫੋਟੋਗ੍ਰਾਫਸ ਅਲੱਗ ਅਲੱਗ ਸਮਿਆਂ ਤੋਂ ਖਿੱਚੀਆਂ ਹੋਈਆਂ ਨੂੰ ਲੈ ਕੇ ਜਦੋਂ ਤੁਸੀਂ ਉਹਨੂੰ ਉਹਦਾ ਕੋਲਾਜ ਬਣਾਉਂਦੇ ਹੋ, ਅਤੇ ਉਹਨੂੰ ਉਹਦਾ ਕੁਛ ਨੈਰੇਟਿਵ ਬਣਦਾ ਹੈ ਜਾਂ ਉਹਦੀ ਕੋਈ ਸਟੋਰੀ ਬਣਦੀ ਹੈ, ਤਾਂ ਉਹਨੂੰ ਫੋਟੋ ਮੌਂਟਾਜ ਕਹਿ ਸਕਦਾ ਹੈ।
ਯਾਨੀ ਤਸਵੀਰਾਂ ਖੁਦ ਬੋਲ ਕੇ ਦੱਸਦੀਆਂ, ਦਿਸਦੇ 'ਚੋਂ ਅਣਦਿਸਦਾ ਘੜਨਾ ਅਤੇ ਉਹਨੂੰ ਬਿਆਨ ਕਰਨਾ, ਇਹ ਵੀ ਆਪਣੇ ਆਪ 'ਚ ਇੱਕ ਖੂਬਸੂਰਤੀ ਹੋਣੀ ਚਾਹੀਦੀ ਹੈ। ਅਤੇ ਤੁਸੀਂ ਬਖੂਬੀ ਉਹ ਸਮਝਾਉਂਦੇ ਵੀ ਹੋ ਗੱਲ, ਕਿਉਂਕਿ ਮੈਂ ਗਵਾਹ ਹਾਂ ਤੁਹਾਡੀ ਜਿਹੜੀ ਇੱਕ ਪ੍ਰਦਰਸ਼ਨੀ ਲਾਈ ਗਈ ਸੀ ਕੈਨਬਰਾ, ਉੱਥੇ ਮੈਨੂੰ ਮੌਕਾ ਮਿਲਿਆ ਸੀ ਹਾਜ਼ਰ ਹੋਣ ਦਾ। ਥੋੜ੍ਹਾ ਜਿਹਾ ਸਾਨੂੰ ਦੱਸੋ ਉਸ ਪ੍ਰਦਰਸ਼ਨੀ ਬਾਰੇ, ਕਿਸ ਕਿਸਮ ਦਾ ਤਜ਼ਰਬਾ, ਕਿਸ ਕਿਸਮ ਦਾ ਹੁੰਗਾਰਾ ਰਿਹਾ?
ਹਾਂਜੀ ਬਿਲਕੁਲ, ਉਹਦਾ ਐਕਸੀਬਿਸ਼ਨ ਦਾ ਨਾਮ ਸੀਗਾ ਸ਼ੈਟੋ, ਅਤੇ ਉਹ ਮੈਨੂੰ ਇਨਵੀਟੇਸ਼ਨ ਮਿਲੀ ਸੀਗੀ ਜਿਵੇਂ ਡੇਰੀ ਕਿਊਰੇਟੋਰੀਅਲ ਐਡਵਾਈਜ਼ਰ ਪੀਟਰ ਹੈਨ ਵੱਲੋਂ। ਉਹ ਇੱਥੋਂ ਦੇ ਕਾਫੀ ਵਧੀਆ ਆਰਟ ਕਿਊਰੇਟਰ ਨੇ ਕੈਨਬਰਾ ਦੇ ਵਿੱਚ, ਅਤੇ ਉਹ ਨੈਸ਼ਨਲੀ ਵੀ ਜਿਵੇਂ ਉਹ ਆਰਟਿਸਟ ਇਨਵਾਈਟ ਕਰਦੇ ਨੇ ਅਲੱਗ ਅਲੱਗ ਜਗ੍ਹਾ 'ਤੇ, ਉਹਨਾਂ ਨੂੰ ਐਕਸੀਬਿਸ਼ਨ ਦੇ ਬਾਰੇ ਲਿਖਦੇ ਨੇ, ਅਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ। ਅਤੇ ਜਦੋਂ ਸਾਡੀ ਗੱਲ ਚੱਲੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ ਜੋ ਤੁਹਾਡੀ ਆਰਟ ਪ੍ਰੈਕਟਿਸ ਦਾ ਅਸਲ ਰੂਪ ਆ, ਅਸਲ ਮੂਲ ਆ, ਅਸਲ ਮਤਲਬ ਆ, ਅਸੀਂ ਉਹ ਚਾਹੁੰਦੇ ਤੁਸੀਂ ਉਹਦੇ ਬਾਰੇ ਗੱਲ ਕਰੋ। ਅਤੇ ਮੇਰਾ ਉਹੀ ਹੈ ਜੋ ਜਿਵੇਂ ਤੁਸੀਂ ਕਿਹਾ ਕਿ ਮੈਂ ਇੱਥੇ ਇੱਕ ਮਾਈਗਰੈਂਟ ਹਾਂ, ਅਤੇ ਛੋਟੀ ਉਮਰ ਦੇ ਵਿੱਚ ਇੱਥੇ ਆਏ ਸੀ ਅਸੀਂ, ਮੈਂ ਆਈ ਸੀਗੀ, ਅਤੇ ਉਹ ਮੇਰੇ ਥੀਮਸ ਜਿਹੜੀਆਂ ਸੀਗੀਆਂ ਹੈਰੀਟੇਜ ਬਾਰੇ, ਮਾਈਗ੍ਰੇਸ਼ਨ ਬਾਰੇ, ਉਹ ਮੇਨਲੀ ਉਹ ਚਾਹੁੰਦੇ ਸੀਗੇ ਕਿ ਮੈਂ ਉਹਨਾਂ ਨੂੰ ਅੱਗੇ ਲੈ ਕੇ ਆਵਾਂ
ਜੀ। ਅਤੇ ਕਿਸ ਕਿਸਮ ਦੀਆਂ ਕਲਾਕ੍ਰਿਤੀਆਂ ਫਿਰ ਤੁਸੀਂ ਉੱਥੇ ਪ੍ਰਦਰਸ਼ਨੀ ਚਲਾਈਆਂ?
ਸੋ ਉਹਦੇ ਵਿੱਚ ਮੇਰੇ ਦੋ ਤਰ੍ਹਾਂ ਦੇ ਮੀਡੀਅਮ ਸੀਗੇ, ਦੋ ਤਰ੍ਹਾਂ ਦੇ ਵਰਕ ਸੀਗੇ। ਇੱਕ ਸੀਗਾ ਫੋਟੋ ਮੌਂਟਾਜਸ, ਜਿਹੜੇ ਮੈਂ ਫੋਟੋਗ੍ਰਾਫੀ ਤੋਂ ਕ੍ਰੀਏਟ ਕਰਦੀ ਹਾਂ, ਜਿਹੜੇ ਮੈਂ ਕਾਫੀ ਲੰਬੇ ਸਮੇਂ ਤੋਂ, ਪਿਛਲੇ 10 ਸਾਲਾਂ ਤੋਂ ਫੋਟੋਗ੍ਰਾਫਸ ਖਿੱਚਦੀ ਆ ਰਹੀ ਹਾਂ ਅਲੱਗ ਅਲੱਗ ਦੇਸ਼ਾਂ 'ਚ, ਖਾਸ ਕਰਕੇ ਇੰਡੀਆ ਦੇ ਵਿੱਚ ਸ਼ੁਰੂ ਕੀਤਾ ਸੀਗਾ ਜਦੋਂ ਇੰਡੀਆ ਦੇ ਵਿੱਚ ਮੈਂ 2 ਸਾਲ ਦੇ ਲਈ ਗਈ ਸੀ। ਅਤੇ ਉਹਨਾਂ ਨੂੰ ਲੈ ਕੇ ਫੋਟੋ ਮੌਂਟਾਜਸ ਬਣਾਉਣੇ ਸ਼ੁਰੂ ਕੀਤੇ ਸੀਗੇ, ਸਟੋਰੀਜ਼ ਬਣਾਉਣੀ ਸ਼ੁਰੂ ਕੀਤੀਆਂ ਸੀਗੀਆਂ। ਅਤੇ ਇਹ ਜਿਹੜਾ ਖਾਸ ਕਰਕੇ ਐਕਸਪੀਰੀਅੰਸ ਇੰਡੀਆ ਅਤੇ ਸਵਿਟਜ਼ਰਲੈਂਡ ਦਾ ਰਿਹਾ ਉਹਦੇ ਬਾਰੇ ਸੀਗਾ। ਅਤੇ ਦੂਸਰਾ ਜਿਹੜਾ ਇਹਦੇ ਵਿੱਚ ਮੀਡੀਅਮ ਸੀਗਾ ਉਹ ਸੀਗਾ ਸਕਲਪਚਰ ਫੋਰਮ ਸੀਗੇ, ਜੋ ਕਿ ਮੈਸ਼ ਤੋਂ ਕ੍ਰੀਏਟ ਕੀਤੇ ਸੀ, ਅਤੇ ਉਹਨਾਂ ਨੂੰ ਕ੍ਰੀਏਟ ਕਰਨ ਦੀ ਇੰਸਪੀਰੇਸ਼ਨ ਮੈਨੂੰ ਫੁਲਕਾਰੀ ਕਰਾਫਟ ਤੋਂ ਮਿਲੀ
ਜੀ। ਅਤੇ ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋ ਕਿ ਕਿਹੜੀ ਫੁਲਕਾਰੀ, ਕਿਹਦੀ ਫੁਲਕਾਰੀ, ਪ੍ਰੇਰਣਾ ਕਿੱਥੋਂ ਮਿਲੀ?
ਹਾਂਜੀ ਬਿਲਕੁਲ, ਕੁਛ 4 ਸਾਲ ਪਹਿਲਾਂ ਦੀ ਗੱਲ ਹੈ। ਮੇਰੇ ਨਾਨੀ ਜੀ, ਜਦੋਂ ਉਹਨਾਂ ਨੇ ਨਾਲ ਇੰਡੀਆ ਦੇ ਵਿੱਚ ਵੈਸੇ ਹੀ ਗੱਲਾਂ ਚੱਲ ਰਹੀ ਸੀ ਫੁਲਕਾਰੀ ਦੇ ਬਾਰੇ, ਅਤੇ ਉਹਨਾਂ ਨੇ ਮੈਨੂੰ ਦੱਸਿਆ, ਜਦੋਂ ਮੈਨੂੰ ਪਹਿਲਾਂ ਕਦੇ ਨਹੀਂ ਸੀ ਪਤਾ, ਕਿ ਜਿਹੜੇ ਮੇਰੇ ਪਰ ਨਾਨੀ ਸੀਗੇ ਉਹਨਾਂ ਦਾ ਨਾਮ ਧੰਨ ਕੌਰ ਸੀਗਾ, ਅਤੇ ਉਹ ਬਹੁਤ ਵਧੀਆ ਫੁਲਕਾਰੀ ਬਣਾਉਂਦੇ ਸੀਗੇ। ਉਹਨਾਂ ਦੀ ਫੁਲਕਾਰੀਆਂ ਬਹੁਤ ਜ਼ਿਆਦਾ ਫਾਈਨ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ, ਉਹਨਾਂ ਦੀ ਹੱਥ 'ਚ ਸਫਾਈ ਜਿਹਨੂੰ ਕਹਿ ਦਿੰਦੇ, ਬਹੁਤ ਵਧੀਆ ਸਫਾਈ ਦੇ ਨਾਲ ਉਹ ਪਾ ਕੱਢਦੇ ਸੀ, ਫੁਲਕਾਰੀ ਕੱਢਦੇ ਸੀਗੇ। ਕਰੀਬ 1947 ਦੀ ਗੱਲ ਹੈ ਕਿ ਜਦੋਂ ਆਪਣੇ ਇੰਡੀਆ ਦੇ ਵਿੱਚ 1947 ਦਾ ਰੌਲਾ ਪਿਆ, ਅਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮੋਸਟ ਵੈਲਿਊਬਲ ਪੋਜੈਸ਼ਨ ਰੱਖ ਲਓ ਜਿਹੜੇ ਪਰਿਵਾਰ ਦੇ ਵਿੱਚ ਹੁੰਦੇ ਸੀ, ਉਹੀ ਇਹ ਚੀਜ਼ਾਂ ਸੀਗੀਆਂ ਸਾਡੇ ਪਰਿਵਾਰ 'ਚ, ਇਹਨੂੰ ਫੁਲਕਾਰੀਆਂ ਕੱਢੀਆਂ ਹੋਈਆਂ, ਅਤੇ ਹੋਰ ਵੀ ਉਹਨਾਂ ਨੇ ਬਹੁਤ ਕੁਛ ਜੋ ਰੱਖ ਲਓ ਕਰਾਫਟ ਸੀਗੇ। ਉਹਨਾਂ ਨੇ ਨਾ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਜਿਹੜੇ ਪਿੰਡ ਵਿੱਚੋਂ ਸੀਗੇ ਕਿ ਉੱਥੇ, ਕਿਉਂਕਿ ਉਹਨਾਂ ਨੂੰ ਲਾਗੇ ਦੇ ਪਿੰਡਾਂ 'ਚ ਅਟੈਕ ਹੋ ਰਹੇ ਸੀਗੇ ਨਾ, ਅਲੱਗ ਅਲੱਗ ਪਾਸਿਓਂ ਉਹਨਾਂ ਨੂੰ ਖਬਰਾਂ ਆ ਰਹੀਆਂ ਸੀ, ਤਾਂ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਪਤਾ ਨਹੀਂ ਇੱਥੋਂ ਉੱਠ ਕੇ ਜਾਣਾ ਪਵੇ। ਇਸ ਡਰ ਦੇ ਵਿੱਚ ਉਹਨਾਂ ਨੇ ਸਾਰਾ ਕੁਛ, ਜੋ ਫੁਲਕਾਰੀਆਂ ਸਾਰਾ ਕੁਛ ਉਹਨਾਂ ਦੇ ਘਰ ਦਾ ਸਮੇਟ ਕੇ, ਇੱਕ ਬੰਡਲ ਦੇ ਵਿੱਚ, ਬੰਡਲਾਂ ਦੇ ਵਿੱਚ ਸਮੇਟ ਕੇ ਉਹਨਾਂ ਨੇ ਨਾ ਆਪਣੇ ਖੇਤਾਂ ਦੇ ਵਿੱਚ ਲਿਜਾ ਕੇ ਰੱਖ ਦਿੰਦੇ ਪਰ ਨਾਨਾ ਜੀ ਨੇ। ਤੇ ਉਹਨਾਂ ਦੀ ਇਹ ਸਟੋਰੀ ਮੈਨੂੰ ਪਹਿਲਾਂ ਨਹੀਂ ਸੀ ਕਦੇ ਪਤਾ ਚੱਲੀ। ਮੇਰੇ ਨਾਨੀ ਜੀ ਨੇ ਦੱਸਦੇ ਦੱਸਦੇ ਉਹਨਾਂ ਦੇ ਅੱਖਾਂ 'ਚ ਹੰਝੂ ਆ ਗਏ। ਉਹਨਾਂ ਨੇ ਕਿਹਾ ਕਿ ਜਦੋਂ ਚਲੇ ਗਏ ਉਹਨਾਂ ਨੇ ਸਾਰਾ ਕੁਛ ਉੱਥੇ ਆਪਣਾ ਰੱਖਿਆ ਤਾਂ ਕਿ ਜੇ ਸਾਨੂੰ ਕਿਸੇ ਪਾਸਿਓਂ ਕੋਈ ਅਟੈਕ ਕਰਦਾ ਤਾਂ ਆਪਾਂ ਸਾਰਿਆਂ ਨੇ ਉੱਥੇ ਖੇਤਾਂ ਵਿੱਚ ਦੀ ਜਿਹਨੂੰ ਸਮਾਨ ਚੱਕਣਾ ਤੇ ਆਪਾਂ ਉੱਧਰ ਨੂੰ, ਜੇ ਉਹਨਾਂ ਦਾ ਪਲਾਨ ਹੀ ਬਣਿਆ ਹੋਇਆ ਸੀ ਕਿ ਆਪਾਂ ਉੱਧਰ ਨੂੰ ਚਲੇ ਜਾਣਾ, ਉੱਥੋਂ ਉੱਠ ਕੇ ਚਲੇ ਜਾਣਾ। ਤੇ ਇੱਦਾਂ ਦਾ ਕੁਛ ਨਹੀਂ ਹੋਇਆ ਲੱਕਲੀ, ਕੁਛ ਕੋਈ ਅਟੈਕ ਕਰ ਨਹੀਂ ਆਇਆ ਉਹਨਾਂ ਦੇ ਪਿੰਡ ਨੂੰ। ਪਰ ਉੱਦਣ ਰਾਤ ਨੂੰ ਮੀਂਹ ਪੈ ਗਿਆ, ਜੋ ਕੁਛ ਵੀ ਉਹਨਾਂ ਨੇ ਸਮੇਟਿਆ ਹੋਇਆ ਸੀਗਾ ਉਹ ਸਾਰਾ ਕੁਛ ਉਹਨਾਂ ਦਾ ਖਰਾਬ ਹੋ ਗਿਆ। ਜੋ ਕੁਛ ਰੱਖ ਲਓ ਮੇਰੇ ਨਾਨੀ ਜੀ ਦੇ ਦਾਜ ਲਈ ਉਹਨਾਂ ਨੇ ਕਦੇ ਰੱਖਿਆ ਸੀ, ਸਾਰਾ ਕੁਛ ਉਹਨਾਂ ਦਾ ਨਾ ਖਰਾਬ ਹੋ ਗਿਆ। ਮੈਨੂੰ ਬਹੁਤ ਦੁੱਖ ਲੱਗਾ ਸੁਣ ਕੇ, ਪਰ ਖੁਸ਼ੀ ਇਸ ਗੱਲ ਦੀ ਹੋਈ ਕਿ ਇੱਕ ਫੁਲਕਾਰੀ ਜੋ ਮੈਨੂੰ ਮਿਲੀ ਸੀ ਮੇਰੇ ਨਾਨੀ ਕੋਲੋਂ, ਉਹ ਮੇਰੀ ਪੜਨਾਨੀ ਦੀ ਕੱਢੀ ਹੋਈ ਫੁਲਕਾਰੀ ਮੇਰੇ ਕੋਲ ਸੀ। ਤੇ ਮੈਨੂੰ ਉਸ ਚੀਜ਼ ਦਾ ਬਹੁਤ ਮੇਰੇ ਮਨ 'ਚ ਸੀਗਾ ਕਿ ਇਹਨੂੰ ਕਿਵੇਂ ਅੱਗੇ ਲੈ ਕੇ ਜਾਵਾਂ। ਇੱਕ ਕਰਾਫਟ ਹੈ ਇਹ, ਮੈਂ ਵੀ ਕ੍ਰੀਏਟ ਕਰਦੀ ਹਾਂ, ਤੇ ਉਹਨਾਂ ਸਮਿਆਂ ਦੇ ਵਿੱਚ ਮੇਰੀ ਪੜਨਾਨੀ ਵੀ ਕ੍ਰੀਏਟ ਕਰਦੀ ਸੀ। ਸੋ ਇਹਨੂੰ ਕਿਵੇਂ ਅੱਗੇ ਲੈ ਕੇ ਜਾਵੇ। ਤਾਂ ਫਿਰ ਇੱਦਾਂ ਐਕਸਪੈਰੀਮੈਂਟ ਕੀਤਾ ਥੋੜ੍ਹਾ ਜਿਹਾ ਮਟੀਰੀਅਲ ਦੇ ਨਾਲ, ਤੇ ਹੌਲੀ ਹੌਲੀ ਕਰਕੇ ਮੈਨੂੰ ਮੈਸ਼, ਸਟੀਲ ਮੈਸ਼ ਲੱਭੀ। ਉਹ ਇੰਡਸਟਰੀਅਲ ਮਟੀਰੀਅਲ ਆ, ਤੇ ਮੈਂ ਉਹਦੇ ਤੇ ਕੱਢਣੀ ਸ਼ੁਰੂ ਕਰ ਦਿੱਤੀ। ਪਰ ਨਾਨੀ ਆਪਣੇ ਦਾ ਪੈਟਰਨ ਲੈ ਕੇ ਉਹਦੇ ਨਾਲ ਕਲਰਸ ਮੈਚ ਕਰਕੇ ਇੱਥੋਂ DMX DMC ਥਰੈਡ ਲੈ ਕੇ ਉਹ ਕ੍ਰੀਏਟ ਕਰਨਾ ਸ਼ੁਰੂ ਕਰ ਦਿੱਤਾ ਸੇਮ ਪੈਟਰਨ। ਤੇ ਉਹ ਐਗਜੈਕਟਲੀ ਸੇਮ ਨਹੀਂ ਹੈਗਾ, ਹੋ ਸਕਦਾ ਕਿਉਂਕਿ ਜਿਹੜੀ ਪਰਫੋਰੇਸ਼ਨ ਆ ਮੈਸ਼ ਦੇ ਵਿੱਚ ਉਹ ਥੋੜ੍ਹੀ ਜਿਹੀ ਜ਼ਿਆਦਾ ਫਾਈਨ ਚਾਹੀਦੀ ਹੈ ਜੇ ਐਨ ਐਗਜੈਕਟਲੀ ਕਾਪੀ ਉਹਨੂੰ ਕਰਨਾ ਹੋਵੇ। ਪਰ ਮੈਨੂੰ ਆਈਡੀਆ ਬੜਾ ਵਧੀਆ ਲੱਗਾ ਤੇ ਮੇਰੇ ਮਨ ਦੀਆਂ ਪੂਰੀਆਂ ਹੋ ਗਈਆਂ। ਤੇ ਫਿਰ ਮੈਂ ਉਹਦੇ ਤੋਂ ਸਕਲਪਚਰ ਵਰਕ ਸ਼ੁਰੂ ਕਰ ਦਿੱਤਾ ਬਣਾਉਣਾ, ਤੇ ਉਹਨਾਂ ਦੇ ਕਲਰ ਯੂਜ ਕਰਕੇ, ਉਹਨਾਂ ਦੀ ਇੰਸਪਿਰੇਸ਼ਨ ਯੂਜ ਕਰਕੇ। ਤੇ ਉਸ ਕੰਮ ਨੂੰ ਮੇਰੇ ਨੂੰ ਬਹੁਤ ਬੜਾਵਾ ਮਿਲਿਆ, ਬਹੁਤ ਵਧੀਆ ਰਿਸੀਵ ਕੀਤਾ ਆਡੀਅੰਸ ਨੇ ਇੱਥੇ ਤੇ ਆਪਣੀ ਕਮਿਊਨਿਟੀ ਵਿੱਚ ਵੀ ਤੇ ਆਸਟ੍ਰੇਲੀਅਨ ਕਲਚਰ ਦੇ ਵਿੱਚ ਵੀ, ਕਿਉਂਕਿ ਉਹ ਇੱਕ ਇਹੋ ਜਿਹੀ ਸਟੋਰੀ ਸੀਗੀ ਕਿ ਆਈ ਥਿੰਕ ਬਹੁਤ ਸਾਰੇ ਲੋਕ ਰਿਲੇਟ ਕਰ ਸਕਦੇ ਉਹਦੇ ਨਾਲ ਕਿ ਆਪਾਂ ਆਪਣੇ ਸਾਰਿਆਂ ਦੇ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਕਰਾਫਟ ਹੋਣ, ਤੇ ਆਪਾਂ ਉਹਨੂੰ ਕਿਵੇਂ ਅੱਗੇ ਲੈ ਕੇ ਆ ਸਕਦੇ ਹਾਂ, ਆਪਣੀ ਹਿਸਟਰੀ ਆਪਣਾ ਹੈਰੀਟੇਜ ਕਿਵੇਂ ਅੱਗੇ ਲੈ ਕੇ ਆ ਸਕਦੇ ਹਾਂ।
ਜੀ, ਫੁਲਕਾਰੀ ਇੱਕ ਸਿਰਫ ਕੱਪੜੇ ਦਾ ਟੁਕੜਾ ਨਹੀਂ, ਜਿਵੇਂ ਪੱਗ ਕੱਪੜੇ ਦਾ ਇੱਕ ਟੁਕੜਾ ਨਹੀਂ, ਇਹਦੇ ਮਤਲਬ ਇਹਦੇ ਅਰਥ ਬਹੁਤ ਡੂੰਘੇ ਅਤੇ ਬਹੁਤ ਵੱਡੇ ਆ। ਖਾਸ ਤੌਰ 'ਤੇ ਤੁਹਾਡੀ ਗੱਲ 'ਚੋਂ ਹੁਣ ਉਹ ਪਿਆਰ ਝਲਕਦਾ ਜੋ ਤੁਸੀਂ ਮਹਿਸੂਸ ਕੀਤਾ, ਤੁਹਾਡੀ ਨਾਨੀ ਨੇ ਤੁਹਾਡੀ ਪੜਨਾਨੀ 'ਚ ਮਹਿਸੂਸ ਕੀਤਾ, ਜਦ ਵੀ ਪੁਰਾਣੇ ਸਮਿਆਂ 'ਚੋਂ ਫੁਲਕਾਰੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਸੀ। ਅਤੇ ਮੈਂ ਇਹ ਵੀ ਸੋਚਦਾ ਕਿ ਕਿੱਡੇ ਭੋਲੇ ਲੋਕ ਸੀ ਉਹ, ਜਿਨ੍ਹਾਂ ਦਾ ਸਾਰਾ ਸਰਮਾਇਆ ਹੀ ਇਹ ਕੱਪੜੇ ਸੀ, ਉਹਨਾਂ ਦੀ ਮਿਹਨਤ ਸੀ, ਛੋਟੀਆਂ ਛੋਟੀਆਂ ਪੱਖੀਆਂ ਸੀ ਜਿਹੜੀਆਂ ਝੱਲਣ ਲਈ ਬੰਨੀਆਂ ਜਾਂਦੀਆਂ ਸੀ, ਕੱਢੀਆਂ ਜਾਂਦੀਆਂ ਸੀ, ਖੇਸਾਂ ਦੇ ਦਰੀਆਂ ਦੇ ਬੰਬਲ ਬੁੱਟੇ ਜਾਂਦੇ ਸੀ। ਅਤੇ ਉਹ ਬਜ਼ੁਰਗ ਔਰਤਾਂ ਜਦੋਂ ਪੁਰਾਣੇ ਸਮੇਂ 'ਚ ਘਰ ਦੇ ਬਾਹਰ ਹੋਰ ਕੰਮ ਕਰਨ ਦਾ ਰਿਵਾਜ਼ ਨਹੀਂ ਹੋਇਆ ਕਰਦਾ ਸੀ, ਵਿਹਲੀਆਂ ਰਹਿਣ ਦੀ ਬਜਾਏ ਉਹ ਇਹੋ ਜਿਹਾ ਕੰਮ ਕਰਿਆ ਕਰਦੀਆਂ ਸੀ। ਆਪਣੇ ਆਪ 'ਚ ਇੱਕ ਵੱਡੀ ਗੱਲ ਆ, ਇੱਕ ਤਾਂ ਉਹਨਾਂ ਲੋਕਾਂ ਦੀ ਖਾਸ ਤੌਰ 'ਤੇ ਔਰਤਾਂ ਦੀ ਕਿਰਤ ਪ੍ਰਤੀ ਕੰਮ ਪ੍ਰਤੀ ਜਿਹੜੀ ਇੱਕ ਭਾਵਨਾ ਉਹਨੂੰ ਦਰਸਾਉਂਦਾ, ਅਤੇ ਨਾਲ ਇਹ ਵੀ ਦੱਸਦਾ ਵੀ ਉਹਨਾਂ ਦਾ ਇਹਨਾਂ ਚੀਜ਼ਾਂ ਨਾਲ ਕਿੰਨਾ ਮੋਹ ਸੀ, ਅਤੇ ਉਹ ਸੋਚਦੇ ਸੀ ਕਿ ਅਸੀਂ ਇਹਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਦੀ ਅੱਗੇ ਕਿਵੇਂ ਪਹੁੰਚਦਾ ਕਰਨਾ। ਤੁਸੀਂ ਹੁਣ ਜਿਹੜਾ ਉਹ ਤਜ਼ਰਬਾ ਕਰ ਰਹੇ ਹੋ, ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਭਾਰਤ 'ਚ ਆਪਾਂ ਜਾਲੀਆਂ ਲਾਉਂਦੇ ਹਾਂ, ਜਾਲੀਆਂ ਵਾਲੇ ਦਰਵਾਜ਼ੇ ਬਣਦੇ ਆ, ਉਹ ਜਿਹੜੀ ਸਟੀਲ ਦੀ ਮੈਸ਼ ਆ ਉਹਦੇ 'ਤੇ ਤੁਸੀਂ ਕਢਾਈ ਕਰਦੇ ਹੋ, ਅਤੇ ਇਹ ਆਪਣੇ ਆਪ 'ਚ ਇੱਕ ਔਖਾ ਕੰਮ ਹੋਣਾ, ਕੱਪੜੇ 'ਤੇ ਕੱਢਣਾ ਤਾਂ ਬੜਾ ਸੌਖਾ।
ਹਾਂਜੀ, ਇਹ ਮਟੀਰੀਅਲ ਨੂੰ ਹੈਂਡਲ ਕਰਨਾ ਥੋੜ੍ਹਾ ਔਖਾ ਹੈ, ਕਿਉਂਕਿ ਇਹਦਾ ਕੱਪੜੇ ਨੂੰ ਆਪਾਂ ਬਹੁਤ ਅਲੱਗ ਤਰੀਕੇ ਨਾਲ ਹੈਂਡਲ ਕਰਦੇ, ਤੇ ਮੈਟਲ ਨੂੰ ਅਲੱਗ ਤਰੀਕੇ ਦੇ ਨਾਲ,
ਲੋਹੇ ਨੂੰ ਜਿਵੇਂ ਵੱਢਣਾ ਤਾਂ ਲੋਹੇ ਨੂੰ ਲੋਹੇ ਵਾਂਗੂ ਹੱਥ ਪਾਉਣਾ ਪੈਂਦਾ, ਤੇ ਫਿਰ ਔਖਾ ਕੰਮ ਤਾਂ ਹੈ ਹੀ ਹੈ ਫਿਰ।
ਬਿਲਕੁਲ, ਤੇ ਆਈ ਥਿੰਕ ਮੇਰੀ ਜਿਹੜੀ ਟ੍ਰੇਨਿੰਗ ਉਹ ਸਹੀ ਫੀਲਡ ਵਿੱਚ ਸੀਗੀ, ਸਕਲਪਚਰ ਦੇ ਵਿੱਚ ਮੈਂ ਪਹਿਲਾਂ ਮੈਟਲ ਨੂੰ ਹੈਂਡਲ ਕਰਨਾ ਸਿੱਖਿਆ ਹੋਇਆ, ਤੇ ਉਹ ਮੈਨੂੰ ਬੜਾ ਉਹ ਜਿਹੜਾ ਮੈਟਲ ਮਟੀਰੀਅਲ ਆ ਨਾ, ਮੈਨੂੰ ਬਹੁਤ ਉਹ ਪਿਆਰਾ, ਕਿਉਂਕਿ ਮੈਂ ਉਹਦੇ ਨਾਲ ਕਾਫੀ ਐਜ਼ ਅ ਸਟੂਡੈਂਟ ਪੋਸਟ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀ ਦੇ ਵਿੱਚ ਮੈਂ ਉਹਦੇ ਨਾਲ ਕਾਫੀ ਵਰਕ ਕੀਤਾ, ਅਤੇ ਮੈਂ ਇੱਕ ਤਰ੍ਹਾਂ ਦਾ ਮੇਰੇ ਲਈ ਬਹੁਤ, ਜਿੱਦਾਂ ਮੇਰੀ ਪੜਨਾਨੀ ਦੇ ਲਈ ਕੱਪੜਾ ਸੀ ਇੱਦੀ ਮੇਰੇ ਲਈ ਮੈਟਲ ਸੀਗਾ, ਸੋ ਉਹ ਚੋਇਸ ਮੇਰੀ ਜਦੋਂ ਮੈਨੂੰ ਸਹੀ ਮਟੀਰੀਅਲ ਮਿਲ ਗਿਆ ਤਾਂ ਫਿਰ ਉਹ ਇੱਕ ਤਰ੍ਹਾਂ ਦਾ ਹੌਲੀ ਹੌਲੀ ਆਸਾਨ ਹੁੰਦਾ ਗਿਆ ਉਹਦੇ ਨਾਲ ਕੰਮ ਕਰਨਾ।
ਅਤੇ ਆਪਾਂ ਫੋਟੋ ਮੰਟਾਜ ਦੀ ਗੱਲ ਕਰੀਏ, ਜਿਹੜੀਆਂ ਤਸਵੀਰਾਂ ਤੁਸੀਂ ਦੇਸ਼ ਦੇਸ਼ਾਂਤਰ 'ਚ ਘੁੰਮ ਕੇ ਖਿੱਚਦੇ ਹੋ, ਅਤੇ ਬਾਅਦ 'ਚ ਉਹਨਾਂ ਦਾ ਇੱਕ ਸਮੂਹ ਬਣਾ ਕੇ ਉਹਨਾਂ ਨੂੰ ਇੱਕ ਦੂਜੇ 'ਚ ਮਰਜ ਕਰਦੇ ਹੋ, ਖਾਸ ਤੌਰ 'ਤੇ ਪੰਜਾਬ ਦੀਆਂ ਭਾਰਤ ਦੀਆਂ ਤਸਵੀਰਾਂ ਦੀ ਮੈਂ ਗੱਲ ਕਰਾਂ, ਜਿਹੜੀਆਂ ਤੁਸੀਂ ਉਹ ਬਣਾਉਂਦੇ ਹੋ, ਉਹਦੇ 'ਚ ਮੈਂ ਮਹਿਸੂਸ ਕੀਤਾ ਕਿ ਜਿਹੜੀਆਂ ਪੰਜਾਬੀ ਔਰਤ, ਮੰਨ ਲਓ ਕੋਈ ਪੀੜ੍ਹੀ 'ਤੇ ਬੈਠੀ ਆ, ਤਾਂ ਉਹਦਾ ਚਿਹਰਾ ਨਹੀਂ ਦਿਖਾਇਆ ਗਿਆ, ਕੋਈ ਖਾਸ ਵਜ੍ਹਾ ਉਹਦੇ ਮਗਰ?
ਹਾਂਜੀ, ਤੁਸੀਂ ਬਿਲਕੁਲ ਬਹੁਤ ਸਹੀ ਨੋਟਿਸ ਕੀਤੀ ਹੈ ਗੱਲ। ਇਹਦਾ ਖਾਸ ਕਾਰਨ ਇਹੀ ਹੈ ਕਿ ਮੇਰੀ ਜਿਹੜੀ ਇੰਸਪੀਰੇਸ਼ਨ ਆ ਉਹ ਫੋਟੋ ਮੋਂਟਾਜ ਬਣਾਉਣ ਦੀ ਜਾਂ ਵੂਮੈਨ ਸੈਂਟ੍ਰਿਕ ਵਰਕ ਬਣਾਉਣ ਦੀ, ਜਿੱਥੇ ਸੋ ਉਸ ਨੈਰੇਟਿਵ ਦੇ ਵਿੱਚ ਸੈਂਟਰ ਦੇ ਵਿੱਚ ਉਹ ਇੱਕ ਪੰਜਾਬੀ ਔਰਤ ਹੈ ਜਾਂ ਕੋਈ ਇੰਡੀਅਨ ਔਰਤ ਹੈ, ਉਹਦਾ ਖਾਸ ਤਰੀਕਾ ਉਹਦਾ ਖਾਸ ਇੰਸਪੀਰੇਸ਼ਨ ਇਹੀ ਸੀ ਕਿ ਮੈਂ ਬਹੁਤ ਪ੍ਰਭਾਵਿਤ ਹਾਂ ਆਪਣੇ ਇੰਡੀਅਨ ਵੂਮੈਨ ਦੀ ਸਟਰੈਂਥ ਤੋਂ, ਮੈਨੂੰ ਲੱਗਦਾ ਸੀ ਬਹੁਤ ਸਟਰੋਂਗ ਆ, ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਕਿਤੇ ਨਾ ਕਿਤੇ ਜਾ ਕੇ ਬੀਂਗ ਮਾਈਗਰੈਂਟ ਜਾਂ ਬੀਂਗ ਅ ਵੂਮੈਨ ਉਹਦਾ ਕੋਈ ਡਿਸਐਡਵਾਂਟੇਜ ਇਹ ਹੈ ਕਿ ਤੁਸੀਂ ਥੋੜ੍ਹਾ ਅੰਡਰ ਰਿਪ੍ਰਜੈਂਟਡ ਆ ਮੇਨ ਸਟ੍ਰੀਮ ਕਲਚਰ ਦੇ ਵਿੱਚ, ਅਤੇ ਖੁਦ ਦੇ ਕਲਚਰ ਦੇ ਵਿੱਚ ਅਸੀਂ ਜਿਵੇਂ ਇੱਕ ਔਰਤ ਰੋਲ ਨੂੰ ਜੇ ਦੇਖੀਏ ਅਸੀਂ ਐਕਸਪੈਕਟੇਸ਼ਨ ਅਤੇ ਜੋ ਸਾਡੇ ਤੋਂ ਐਕਸਪੈਕਟੇਸ਼ਨ ਹੁੰਦੀਆਂ ਨੇ ਕਲਚਰ ਦੀਆਂ ਜਾਂ ਸੋਸਾਇਟੀ ਦੀਆਂ, ਅਸੀਂ ਉਹਦੇ ਨਾਲ ਕਾਫ਼ੀ ਰਿਲੇਟਡ ਆਪਣੀ ਲਾਈਫ ਦੇ ਜਿਹੜੀ ਸਾਡੀ ਸੋਚ ਅਸੀਂ ਬਣਾ ਲੈਂਦੇ ਹਾਂ। ਸੋ ਮੈਨੂੰ ਇਹ ਸਹੀ ਲੱਗਾ ਕਿ ਜਦ ਤੱਕ ਅਸੀਂ ਖੁਦ ਦੀ ਪਹਿਚਾਣ ਨਹੀਂ ਬਣਾ ਪਾਉਂਦੇ, ਇੱਕ ਇੰਡੀਅਨ ਔਰਤ ਜਿਹੜੀ ਮੇਰੇ ਵਰਕ ਦੇ ਵਿੱਚ ਰਿਪ੍ਰਜੈਂਟਡ ਹੋ ਕੇ ਉਹਦਾ ਫੇਸ ਹਮੇਸ਼ਾ ਫੇਸਲੈਸ ਹੋਊਗੀ, ਕਿਉਂਕਿ ਮੈਨੂੰ ਇਹ ਮੇਰੀ ਮੇਰਾ ਐਕਸਪੀਰੀਅੰਸ ਰੱਖ ਲਓ ਜਾਂ ਮੇਰਾ ਸੋਚ ਰੱਖ ਲਓ, ਜੇ ਉਸ ਮੈਂ ਜਿਹੜਾ ਰਿਸਰਚ ਕਰ ਰਹੀ ਸੀ ਜਿਹੜੇ ਮੈਂ ਪੇਪਰਸ ਪੜ੍ਹ ਰਹੀ ਸੀਗੀ ਯੂਨੀਵਰਸਿਟੀ ਦੇ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਫਾਈਂਡਿੰਗਸ ਵੀ ਇਹੀ ਸ਼ੋਅ ਕਰਦੀਆਂ ਸੀਗੀਆਂ ਕਿ ਐਜ਼ ਅ ਮਾਈਗਰੈਂਟ ਵੂਮੈਨ ਉਹਨਾਂ ਲਈ ਖੁਦ ਲਈ ਆਪਣੀ ਪਹਿਚਾਣ ਬਣਾਉਣੀ, ਇਹ ਨਹੀਂ ਕਿ ਉਹ ਜ਼ਰੂਰੀ ਨਹੀਂ ਸਮਝਦੀਆਂ, ਇਹ ਹੈ ਕਿ ਉਹ ਹੋਰ ਰੋਲਸ ਨੂੰ ਜ਼ਿਆਦਾ ਐਮਫੈਸਿਸ ਦਿੰਦੀਆਂ ਜਿਵੇਂ ਘਰ ਦੇ ਕੰਮ ਜਾਂ ਆਪਣੇ ਯੂ ਨੋ ਬੀਇੰਗ ਅ ਮਦਰ ਡਿਫਰੈਂਸ ਕੱਢ ਸਕਦੇ ਹਾਂ। ਤਾਂ ਮੇਰਾ ਬਸ ਮੇਨ ਰੋਲ ਇਹੀ ਸੀਗਾ ਕਿ ਐਜ਼ ਅ ਵੂਮਨ ਆਪਾਂ ਯੂ ਨੋ ਵੀ ਆਰ ਵੈਰੀ ਸਟਰੋਂਗ, ਤੇ ਪਰ ਕਿਤੇ ਨਾ ਕਿਤੇ ਜਾ ਕੇ ਅਸੀਂ ਜੋ ਸਾਡੀ ਆਇਡੈਂਟੀ ਹੈ ਉਹ ਸ਼ੇਪ ਉਹ ਕਲਚਰ ਸ਼ੇਪ ਕਰਦਾ ਆ ਕਿ ਜਾਂ ਸਾਡਾ ਜੋ ਸਿਸਟਮ ਹੈ ਉਹ ਸ਼ੇਪ ਕਰਦਾ ਕਿ ਤੁਸੀਂ ਕਿਵੇਂ ਕੀ ਕਰਨਾ ਕਿਵੇਂ ਬਿਹੇਵ ਕਰਨਾ, ਮਤਲਬ ਹਰ ਇੱਕ ਲਾਈਫ ਦੇ ਏਰੀਏ ਨੂੰ ਲੈ ਕੇ ਨਹੀਂ ਕਹਿ ਸਕਦੇ, ਪਰ ਜਨਰਲੀ ਸਪੀਕਿੰਗ ਜਿਵੇਂ ਜੇ ਤੁਸੀਂ ਆਪਣੇ ਆਪ ਨੂੰ ਦੇਖਦੇ ਆ ਉਹ ਬਹੁਤ ਸਟਰੋਂਗਲੀ ਕਲਚਰ ਤੋਂ ਤੁਹਾਨੂੰ ਮਿਲਦਾ ਹੈ ਕਿ ਹਾਂ ਇਹ ਸਾਡਾ ਕਲਚਰ ਹੈ ਅਸੀਂ ਦੇਖਦੇ ਹਾਂ
ਜੀ। ਆਪਾਂ ਪਿੰਡਾਂ 'ਚ ਵੀ ਦੇਖੀਏ, ਜੇ ਪੰਜਾਬ ਦੀ ਗੱਲ ਕਰੀਏ ਤਾਂ ਫਲਾਨਿਆਂ ਦੀ ਬਹੂ, ਫਲਾਨਿਆਂ ਦੀ ਕੁੜੀ, ਫਲਾਨਿਆਂ ਦੀ ਧੀ, ਉਹਦਾ ਆਪਣਾ ਨਾਮ ਬਹੁਤ ਘੱਟ ਲਿਆ ਜਾਂਦਾ। ਉਹ ਗੱਲ ਵੱਖਰੀ ਆ ਵੀ ਜਦੋਂ ਆਪਾਂ ਪਰਿਵਾਰ ਦੀ ਜ਼ਿੰਦਗੀ ਇੱਥੇ ਹੰਡਾਉਂਦੇ ਹਾਂ, ਆਪਣੇ ਆਪ ਨੂੰ ਮਨਫੀ ਕਰਕੇ ਔਰਤ ਕਿਸ ਤਰ੍ਹਾਂ ਅੰਬਰ ਤੋਂ ਵੀ ਉੱਤੇ ਦੀ ਹੋ ਜਾਂਦੀ ਆ, ਇਹਨੂੰ ਆਪਾਂ ਇੱਕ ਹਾਂਵਾਚਕ ਚੀਜ਼ ਵਜੋਂ ਵੀ ਲੈ ਸਕਦੇ ਹਾਂ, ਇੱਕ ਨਾਂਵਾਚਕ ਚੀਜ਼ ਵਜੋਂ ਵੀ ਲੈ ਸਕਦੇ ਹਾਂ, ਜਦੋਂ ਇਹੀ ਚੀਜ਼ਾਂ ਉਹਦੇ ਪੈਰਾਂ ਦੀ ਜ਼ੰਜੀਰ ਬਣਦੀਆਂ, ਉਹਦੀ ਤਰੱਕੀ ਦਾ ਰੋੜਾ ਬਣਦੀਆਂ। ਸੋ ਇਹ ਦੋਨੋਂ ਗੱਲਾਂ ਨੇ ਜਿਹੜੀਆਂ ਇੱਕ ਦੂਜੇ ਦੇ ਪੈਰਲਲ ਚੱਲਦੀਆਂ ਨੇ।
ਬਿਲਕੁਲ ਜੀ, ਅਸੀਂ ਤੇ ਉਹ ਤੁਸੀਂ ਬਹੁਤ ਸਹੀ ਕਿਹਾ ਕਿ ਦੋ ਹੀ ਪੱਖ ਨੇ, ਅਸੀਂ ਇਹਨੂੰ ਪੋਜ਼ਿਟਿਵਲੀ ਤੇ ਨੈਗੇਟਿਵਲੀ ਦੇਖ ਸਕਦੇ ਹਾਂ। ਤੇ ਆਈ ਥਿੰਕ ਆਪਾਂ ਐਜ਼ ਅ ਕਮਿਊਨਿਟੀ ਆਪਾਂ ਬਹੁਤ ਸਟਰੋਂਗ ਆ ਪੰਜਾਬੀਆਂ ਦੇ ਵਿੱਚ, ਆਈ ਥਿੰਕ ਕਲਚਰਲੀ ਆ ਸਾਡੇ ਸਿੱਖ ਧਰਮ ਦੇ ਵਿੱਚ ਵੀ ਔਰਤ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ, ਤੇ ਉਹ ਚੀਜ਼ ਮੈਨੂੰ ਬਹੁਤ ਇੰਸਪਾਇਰ ਕਰਦੀ ਹੈ ਕਿ ਅਸੀਂ ਵਲਨਰੇਬਲ ਜਾਂ ਵੀਕ ਨਹੀਂ ਕਹਿ ਸਕਦੇ, ਤੇ ਅਸੀਂ ਸਟਰੋਂਗ, ਸਾਨੂੰ ਸਟਰੈਂਥ ਦਿੱਤੀ ਜਾਂਦੀ, ਸਾਡੇ ਗੁਰੂਆਂ ਦੀ ਬਾਣੀ ਦੇ ਵਿੱਚ ਵੀ ਸਾਨੂੰ ਯੂ ਨੋ ਸਟਰੋਂਗ ਬਣਨ ਨੂੰ ਇੰਸਪੀਰੇਸ਼ਨ ਦਿੱਤੀ ਜਾਂਦੀ ਹੈ
ਜੀ। ਬਹੁਤ ਬਹੁਤ ਮਿਹਰਬਾਨੀ ਅਮਰਦੀਪ, ਇਹ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ। ਉਮੀਦ ਕਰਾਂਗੇ ਕਿ ਤੁਸੀਂ ਆਪਣੇ ਮਕਸਦ 'ਚ ਕਾਮਯਾਬ ਹੋਵੋ, ਉਹ ਸੁਨੇਹਾ ਜੋ ਤੁਸੀਂ ਆਪਣੀ ਕਲਾ ਜ਼ਰੀਏ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਉਹ ਲੋਕਾਂ ਤੱਕ ਪਹੁੰਚੇ, ਅਤੇ ਇਸੇ ਆਸ ਅਰਦਾਸ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਕੋਈ ਹੋਰ ਗੱਲ ਜੋ ਰਹਿ ਗਈ ਹੋਵੇ ਜੋ ਤੁਸੀਂ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰਨੀ ਹੋਵੇ ਤਾਂ ਮੰਚ ਹਾਜ਼ਰ ਹੈ।
ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਨੂੰ ਇਹ ਮੌਕਾ ਦੇਣ ਲਈ, ਇੰਨੀਆਂ ਸਾਰੀਆਂ ਗੱਲਾਂ ਕਰਨ ਲਈ। ਅਤੇ ਬਸ ਮੇਰਾ ਇੱਕੋ ਇੱਕ ਆਈ ਥਿੰਕ ਜੇ ਮੈਂ ਕਹਾਂ ਮੈਸੇਜ ਆ, ਉਹ ਹੈ ਕਿ ਐਜ਼ ਅ ਮਾਈਗਰੈਂਟ ਕਮਿਊਨਿਟੀ ਆਪਾਂ ਜਦੋਂ ਕਿਸੇ ਵੀ ਆਪਣੇ ਕਲਚਰ ਨੂੰ ਦੇਖਦੇ ਹਾਂ, ਆਪਾਂ ਆਪਣੇ ਕਲਚਰ ਨੂੰ ਅੱਗੇ ਲਿਜਾਣ ਦੀ ਸੋਚਦੇ ਹਾਂ, ਆਪਾਂ ਬਹੁਤ ਸਾਰੇ ਡਿਫਰੈਂਟ ਆਰਟ ਫੋਰਮਸ ਨੂੰ ਦੇਖਦੇ ਹਾਂ। ਮੈਨੂੰ ਇਹ ਲੱਗਦਾ ਕਿ ਜਿਹੜਾ ਆਰਟ ਹੈ, ਸਕਲਪਚਰ ਰੱਖ ਲਓ ਜਾਂ ਆਰਟ ਰੱਖ ਲਓ, ਇਹਦੇ ਵਿੱਚ ਆਪਾਂ ਬਹੁਤ ਥੋੜ੍ਹਾ ਜਿਹਾ ਆਪਾਂ ਥੋੜ੍ਹਾ ਪਿੱਛੇ ਹਾਂ। ਸੋ ਜੇ
ਅਸੀਂ ਡਾਲਰ ਕਮਾਉਣ ਲੱਗੇ, ਇੰਨੇ ਕੁ ਜ਼ਿਆਦਾ ਰੁੱਝ ਗਏ ਕਿ ਕਲਾ ਪ੍ਰਤੀ ਸਾਡਾ ਪਿਆਰ ਘੱਟ ਗਿਆ, ਕਿਤਾਬਾਂ ਪੜ੍ਹਨੀਆਂ ਘੱਟ ਗਈਆਂ, ਜਾਂ ਲੋਕ ਸਿਰਫ ਹੁਣ ਫੋਨਾਂ ਤੱਕ ਗਏ, ਜਾਂ ਫਿਰ ਉਹ ਸਿਰਫ ਪੈਸਾ ਕਮਾਉਣ ਜੋਗੇ ਰਹਿ ਗਏ।
ਬਿਲਕੁਲ ਜੀ, ਮੈਨੂੰ ਲੱਗਦਾ ਕਿ ਜਿਵੇਂ ਫੁਲਕਾਰੀ ਇਹੋ ਜਿਹੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ ਜੋ ਅਸੀਂ ਅੱਗੇ ਲਿਆ ਸਕਦੇ ਹਾਂ, ਜਿਨ੍ਹਾਂ ਦੀ ਹਿਸਟਰੀ ਅਸੀਂ ਫਰੋਲ ਸਕਦੇ ਹਾਂ, ਜਿਨ੍ਹਾਂ ਦਾ ਅਸੀਂ ਜੋ ਪੁਰਾਣਾ ਵਕਤ ਗੁਜ਼ਰਿਆ ਹੋਇਆ ਇਹਨੂੰ ਕਿਸੇ ਨਵੇਂ ਸੈਂਸ ਦੇ ਨਾਲ ਦੇਖ ਸਕਦੇ ਹਾਂ, ਨਵੇਂ ਤਰੀਕੇ ਦੇ ਨਾਲ ਇਹਨੂੰ ਅੱਗੇ ਲਿਆ ਸਕਦੇ ਹਾਂ। ਸੋ ਇਹੀ ਹੈ ਕਿ ਵਧੀਆ, ਜੇ ਤੁਸੀਂ ਜੇ ਕ੍ਰੀਏਟਿਵ ਕ੍ਰੀਏਟਿਵ ਇੰਟਰਸਟ ਹੈਗਾ ਆ ਤੁਹਾਨੂੰ, ਤੇ ਤੁਹਾਨੂੰ ਪਰਸਿਊ ਕਰਨਾ ਚਾਹੀਦਾ ਆ
ਜੀ। ਉਹੀ ਕੱਪੜਾ ਪਰ ਨਵੀਂ ਸਫੇਦੀ। ਜੀ ਬਹੁਤ ਬਹੁਤ ਧੰਨਵਾਦ ਤੇ ਗਾਹੇ ਬਗਾਹੇ ਫੇਰ ਵੀ ਕਦੇ ਤੁਹਾਡੇ ਨਾਲ ਸੰਪਰਕ ਕਰਾਂਗੇ ਅੱਜ ਸਮਾਂ ਦੇਣ ਲਈ ਬਹੁਤ ਸ਼ੁਕਰੀਆ
ਤੁਸੀਂ ਸੁਣਦੇ ਪਏ ਹੋ SBS ਪੰਜਾਬੀ
Tell us what you think. Rate this podcast on iTunes. It helps other people to find us.